ਇਸ ਪਰਿਵਾਰ ਨੇ ਅੱਠਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਇਸ ਖੁਸ਼ੀ ਵਿੱਚ ਦੂਸਰੇ ਸ੍ਰੀ ਅਖੰਡ ਸਾਹਿਬ ਰਖਵਾਏ ਸਨ ਅਤੇ ਨਾਲ ਹੀ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੀ ਉਹਨਾਂ ਦੀ ਬੇਟੀ ਦੇ ਆਨੰਦ ਕਾਰਜਾਂ ਦੀ ਕਾਰਜਾਂ ਦੀ ਸਫਲਤਾ ਵਾਸਤੇ। ਬਾਕੀ ਆਪ ਸਾਰੀਆਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਤਨ ਮਨ ਧਨ ਨਾਲ ਸੇਵਾ ਕੀਤੀ ਹੈ ਜੀ। ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਾਰੀਆਂ ਸੰਗਤਾਂ ਦੀ ਸੇਵਾ ਭਰੀ ਹੋਈ ਹਾਜ਼ਰੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਪ੍ਰਵਾਨ ਹੋਵੇ। ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਵਤਾਰ ਪੁਰਬ ਦੀਆਂ ਆਪ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ। ਗੁਰੂ ਹਰਿਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਕੀਰਤਪੁਰ ਸਾਹਿਬ ਦੀ ਧਰਤੀ ਤੇ, ਜਿੱਥੇ ਗੁਰਦੁਆਰਾ ਸੀਸ ਮਹਿਲ ਸਾਹਿਬ ਸਤਿਸੰਗ ਜੀ ਬਣਿਆ ਹੋਇਆ, ਇੱਥੇ ਸਤਿਗੁਰੂ ਸ੍ਰੀ ਗੁਰੂ ਹਰਿ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਪਿਤਾ ਸਤਿਗੁਰੂ ਜੀ ਦੇ ਘਰੇ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖ ਨੂੰ ਭਾਗ ਲਾਉਂਦਿਆਂ ਹੋਇਆਂ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਲਿਆ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਜੇ ਉਮਰ ਕਰਕੇ ਆਪਾਂ ਦੇਖੀਏ ਤੇ ਦਸਾਂ ਪਾਤਸ਼ਾਹਾਂ ਵਿੱਚ ਸਭ ਤੋਂ ਛੋਟੀ ਉਮਰ ਦੇ ਨੇ ਸਰੀਰ ਕਰਕੇ। ਜੇ ਤੇ ਸਰੀਰ ਦੀ ਉਮਰ ਵੱਲ ਦੇਖਾਂਗੇ ਤਾਂ ਬਹੁਤ ਹੈਰਾਨੀ ਹੁੰਦੀ ਹੈ। ਤਕਰੀਬਨ ਸਵਾ ਕੁ ਪੰਜ ਸਾਲ ਦੀ ਉਮਰ ਬਚਪਨ ਦੀ ਉਮਰ ਗਿਣੀ ਜਾਂਦੀ ਦੁਨਿਆਵੀ ਤੌਰ ਤੇ। ਗੁਰਤਾ ਗੱਦੀ ਦੇ ਸਿੰਘਾਸਨ ਤੇ ਸੁਭਾਇਮਾਨ ਹੋ ਕੇ ਸੰਸਾਰ ਦਾ, ਸ੍ਰਿਸ਼ਟੀ ਦਾ ਭਲਾ ਕਰਨਾ, ਸੰਸਾਰੀ ਉਮਰਾਂ ਵੱਲ ਆਪਾਂ ਸੰਸਾਰਕ ਉਮਰ ਸਰੀਰ ਦੀ ਦੇਖਾਂਗੇ ਤਾਂ ਹੈਰਾਨੀ ਹੈ, ਪਰ ਜੇ ਜੋਤ ਵੱਲ ਤੱਕਾਂਗੇ ਫਿਰ ਕੋਈ ਹੈਰਾਨੀ ਨਹੀਂ, ਫਿਰ ਕੋਈ ਅਸਚਰਜ ਗੱਲ ਨਹੀਂ ਹੈ। ਕਿਉਂਕਿ ਜੋਤ ਉਹਾ ਜੁਗਤ ਸਾਏ, ਜੋਤ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਲੀ ਹੈ। ਕਿਸੇ ਵੀ ਸਰੀਰ ਵਿੱਚ ਉਹ ਜੋਤ ਸਤਸੰਗ ਜੀ ਵਰਤੇਗੀ, ਸਮਰੱਥਾ ਉਹਦੀ ਕੋਈ ਘੱਟ ਨਹੀਂ ਹੋਣ ਲੱਗੀ। ਜੋ ਕਿਰਪਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕੀਤੀ, ਉਹੀ ਬਖਸ਼ਾਂ ਅੱਠਵੇਂ ਪਾਤਸ਼ਾਹ ਜੀ ਨੇ ਕੀਤੀਆਂ ਨੇ। ਉਮਰ ਦਾ ਉਵੇਂ ਗੁਰੂ ਘਰ ਵਿੱਚ ਸਤਸੰਗਤ ਜੀ ਕੋਈ ਤਕਾਜ਼ਾ ਨਹੀਂ ਹੁੰਦਾ। ਇੱਥੇ ਬਿਰਧ ਅਵਸਥਾ ਦੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਓਨੇ ਹੀ ਸਮਰੱਥ ਨੇ, ਅਤੇ ਸਵਾ ਪੰਜ ਸਾਲ ਦੇ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਓਨੇ ਹੀ ਸਮਰੱਥ ਨੇ। 11 ਸਾਲ ਦੀ ਉਮਰ ਵਿੱਚ ਮੀਰੀ ਪੀਰੀ ਦੇ ਮਾਲਕ ਜੀ ਤਖ਼ਤ ਤੇ ਸੁਭਾਏਮਾਨ ਹੋਏ ਸਨ, ਜਿਨ੍ਹਾਂ ਨੇ ਦੋ ਤਲਵਾਰਾਂ ਪਹਿਨ ਕੇ ਜ਼ਾਲਮ ਸਰਕਾਰ ਦਾ ਟਾਕਰਾ ਕਰਨ ਦੀ ਸਮਰੱਥਾ ਸਿੱਖਾਂ ਵਿੱਚ, ਉਹਨਾਂ ਸਧਾਰਨ ਸਿੱਖਾਂ ਵਿੱਚ ਬਖਸ਼ ਦਿੱਤੀ ਜਿਨ੍ਹਾਂ ਅਜੇ ਤੱਕ ਕਦੇ ਸਰਕਾਰ ਨਾਲ ਮੱਥਾ ਨਹੀਂ ਸੀ ਲਾਇਆ। ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇਹ ਕੋਲ ਹੈ, ਜਿੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕੀਰਤਪੁਰ ਸਾਹਿਬ ਜਾ ਕੇ ਸਭ ਤੋਂ ਪਹਿਲਾਂ ਸੁਭਾਏਮਾਨ ਹੋਏ ਸਨ, ਉਸ ਹੀ ਪਵਿੱਤਰ ਸਥਾਨ ਤੇ ਅੱਠਵੇਂ ਪਾਤਸ਼ਾਹ ਜੀ ਦਾ ਅਵਤਾਰ ਹੋਇਆ। ਉੱਥੇ ਹੁਣ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਸੱਤਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਹਰਿ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਦੇਖ ਰੇਖ ਹੇਠ ਅੱਠਵੇਂ ਪਾਤਸ਼ਾਹ ਜੀ ਦੀ ਪਾਲਣਾ ਪੋਸ਼ਣਾ ਹੋਈ। ਸਿਰਫ ਅਜੇ ਬੈਠਣ ਜੋਗੇ ਹੀ ਹੋਏ ਸਨ ਸਰੀਰ ਕਰਕੇ, ਜਿੱਥੇ ਕੀਰਤਨ ਹੁੰਦਾ ਸੀ ਉੱਥੇ ਅੱਠਵੇਂ ਪਾਤਸ਼ਾਹ ਜੀ ਚੌਂਕੜਾ ਮਾਰ ਕੇ ਅਡੋਲ ਬੈਠ ਜਾਂਦੇ ਸਨ ਨੇਤਰ ਬੰਦ ਕਰਕੇ, ਤੇ ਜਿਵੇਂ ਸਮਾਧੀ ਵਿੱਚ ਕੋਈ ਸਰੀਰ ਹੁੰਦਾ ਇਵੇਂ ਅੱਠਵੇਂ ਪਾਤਸ਼ਾਹ ਜੀ ਦਾ ਉਸ ਵੇਲੇ ਬਚਪਨ ਵਿੱਚ ਸਰੀਰ ਕੀਰਤਨ ਦੀ ਹਾਜ਼ਰੀ ਵਿੱਚ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠਦਾ ਸੀ। ਕਿਸੇ ਪ੍ਰੇਮੀ ਨੇ ਇੱਕ ਵਾਰ ਆ ਕੇ ਸੱਤਵੇਂ ਪਾਤਸ਼ਾਹ ਜੀ ਨੂੰ ਪੁੱਛਿਆ ਸੀ ਵੀ ਆਪ ਜੀ ਦੇ ਦੋ ਸਾਹਿਬਜ਼ਾਦੇ ਨੇ ਬਾਬਾ ਰਾਮ ਰਾਏ ਔਰ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ, ਆਪ ਜੀ ਸਭ ਤੋਂ ਵੱਧ ਪ੍ਰੇਮ ਕਿਹਨੂੰ ਕਰਦੇ ਜੀ? ਆਪ ਜੀ ਵਾਸਤੇ ਆਪ ਜੀ ਤੋਂ ਬਾਅਦ ਜ਼ਿੰਮੇਵਾਰ ਕੌਣ ਹੈ? ਤੇ ਸੱਤਵੇਂ ਪਾਤਸ਼ਾਹ ਜੀ ਨੇ ਆਖਿਆ ਸੀ ਭਾਈ ਗੁਰਮੁਖਾ, ਆ ਇੱਕ ਤੂੰ ਸੂਈ ਲੈ ਜਾ, ਸੂਈ ਤੋਂ ਥੋੜ੍ਹੀ ਕੁ ਵੱਡੀ ਇੱਕ ਗੰਦੂਈ, ਉਹਨੂੰ ਆਪਾਂ ਪਿੰਡਾਂ 'ਚ ਕਹਿੰਦੇ ਹਾਂ ਸਤਸੰਗ ਜੀ, ਉਹ ਦਿੱਤੀ ਸੀ ਸੱਤਵੇਂ ਪਾਤਸ਼ਾਹ ਜੀ ਨੇ। ਆਖਿਆ ਭਾਈ ਇਸ ਸਮੇਂ ਤੇ ਸਾਡੇ ਦੋਨੋਂ ਸਾਹਿਬਜ਼ਾਦੇ ਪੋਥੀਆਂ ਪ੍ਰਕਾਸ਼ ਕਰਕੇ ਪੀੜੇ ਉੱਪਰ ਤੇ ਬਾਣੀ ਪੜ੍ਹਦੇ ਨੇ, ਤੂੰ ਕੋਲ ਜਾ ਕੇ ਬੈਠ ਜਾਵੀਂ। ਜਿੱਥੇ ਵੱਡਾ ਸਾਹਿਬਜ਼ਾਦਾ ਮਹਾਰਾਜ ਸੱਤਵੇਂ ਪਾਤਸ਼ਾਹ ਦਾ ਬਾਬਾ ਰਾਮ ਰਾਏ ਉਹ ਪਾਠ ਕਰਦਾ ਹੋਵੇਗਾ, ਉਸ ਪੀੜੇ ਦੇ ਪਾਵੇ ਵਿੱਚ ਤੂੰ ਇਹਨੂੰ ਖੋਭ ਕੇ ਦੇਖਣਾ ਭਈ ਇਹ ਖੁੱਭਦੀ ਹੈ ਕਿ ਨਹੀਂ। ਫਿਰ ਜਿੱਥੇ ਸਾਡੇ ਛੋਟੇ ਸਾਹਿਬਜ਼ਾਦੇ ਬਾਣੀ ਪੜ੍ਹਦੇ ਹੋਣਗੇ, ਉਸ ਪੀੜੇ ਦੇ ਪਾਵੇ ਵਿੱਚ ਤੁਸੀਂ ਖੋਭ ਕੇ ਦੇਖਿਓ, ਤੁਹਾਨੂੰ ਆਪੇ ਪਤਾ ਲੱਗ ਜਾਏਗਾ ਭਈ ਸਮਰੱਥ ਕੌਣ ਹੈ ਔਰ ਅਸੀਂ ਪਿਆਰ ਕਿਹਨੂੰ ਜ਼ਿਆਦਾ ਕਰਦੇ। ਭਾਵੇਂ ਗੱਲ ਜੋਤ ਦੀ ਸੀ, ਦੁਨਿਆਵੀ ਤੌਰ ਤੇ ਮਾਤਾ ਪਿਤਾ ਵਾਸਤੇ ਸਾਰੇ ਬੱਚੇ ਇੱਕੋ ਜਿਹੇ ਹੁੰਦੇ। ਉਹ ਗੁਰਮੁਖ ਪਿਆਰਾ ਗਿਆ ਜਿੱਥੇ ਬਾਬਾ ਰਾਮ ਰਾਏ ਜੀ ਔਰ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਬਾਣੀ ਪੜ੍ਹਦੇ ਪਏ ਸਨ, ਉੱਥੇ ਕੋਲ ਜਾ ਕੇ ਬੈਠ ਗਿਆ। ਸਤਿਗੁਰੂ ਜੀ ਨੇ ਜਾਣ ਲੱਗਿਆਂ ਨੂੰ ਇਹ ਆਖਿਆ ਸੀ ਜਿਸ ਪਾਵੈ ਮੈਂ ਸੰਚਰ ਜਾਵੈ, ਪੜ੍ਹੇ ਸ਼ਬਦ ਕਾਸ਼ਟ ਨਰਮਾਵੈ। ਜਿਸ ਪਾਵੇ ਦੇ ਅੰਦਰ ਇਹ ਸੂਈ ਇਉਂ ਚਲੀ ਜਾਵੇਗੀ ਜਿਵੇਂ ਸਾਬਣ ਦੀ ਟਿੱਕੀ ਵਿੱਚ ਜਾਂਦੀ, ਮੋਮ ਦੇ ਕਿਸੇ ਟੁਕੜੇ ਵਿੱਚ ਜਾਂਦੀ ਹੈ, समझ लियो भी उस शब्द ने उस सुकी हुई कास्ट उपर भी असर कर दिता है। जेडे महाराज के बचन सूके कास्ट हरिया तुहानू अपने आप पता लग जाएगा। हुतो मोम सब सब धस गई बाहर निकासे ते लै पई। कहिंदे उस गुरमुख ने यूं कीता जिथे पहला बाबा राम राय जी पाठ करते सन उस पीड़े दे पावे विच उस सूई नूं खुबोया खुबी नहीं। फिर अठवें पातशाह जी जिस पीड़ा साहब ते बाणी पढ़ते पे सन उहदे विच जदों उन्हां ने इउं करके उस सूई नूं लाया तो सारी दी सारी उस सूई उस पावे दे अंदर इउं चली गई जिवें मोम दा कोई बणिया होया पावा हुंदा। उन्हें बाहर कढ़न दा यतन कीता पर उह अंदर ही लै हो गई। फिर उन्हें आण के दस्सिया सतवें पातशाह जी नूं महाराज आह कौतक मैं देखिया। तो सतवें पातशाह ने आख्या सी बस इत्थों तुसीं समझ जाओ। इहदा अर्थ है कृपा बचपन में महाराज सच्चे पातशाह जी के उपर सी अठवें पातशाह जी के उपर। फिर समा आया जब औरंगजेब ने सुनिया भेजा सतवें पातशाह जी वास्ते एक दूत भेजा कि तुसीं दिल्ली आओ कुछ विचारां करनियां हन। महाराज सतवें पातशाह जी ने मना कर दिता। फिर उन्हें दूसरी बारी जो चिट्ठी भेजी सारे जिहड़े श्रोमणी सिख सन बेदियां दी कुल दे तेणा दी कुल दे भल्लियां दी कुल दे सोढ़ियां दी कुल दे सारिआं गुरमुखां नूं एकत्र करके फिर इह गुरमता कीता सी सतवें पातशाह जी ने भई वार वार औरंगजेब दा सुनेहा आउंदा की कीता जाए। तो सारिआं ने बेनती कीती सी जे आप जी ने नहीं जाणा आप जी बचन कर दिता पिआ असीं उहदे मत्थे नहीं लगणा तो फिर तुसीं इउं करो अपने वड्डे साहिबजादे नूं भेज दिओ। बाबे राम राय नूं फिर सतवें पातशाह जी ने दिल्ली भेजिआ सी। भावें जाण लग्गिआं आख्या सी भी किसी की कान खनौट मन च नहीं रखनी जो सच है वह कहण तो डरना नहीं तेरी रसना से गुरु नानक देव सच्चे पातशाह जी वास करनगे। पर फिर भी बादशाह का प्रभाव मन के बाबे राम राय ने जिथे बहुत सारिया करामातां विखाइया उत्थे गुरु की बाणी की पंक्ति भी साध संगत जी पटा दिती सी मिट्टी मुसलमान की नूं मिट्टी बेईमान की आख्या सी भी नहीं जी इदां ते लिखिया ही नहीं। जिथों फिर सतवें पातशाह जी ने एक हुक्मनामा लिख के उन्होंने आख दिता सी भी तू सारी उम्र साढ़े मत्थे नहीं लगेगा असीं अपने वालों तेनों त्याग दिता। बहुत सारिया बेनतियां राम राय ने भावें भेजिया भी बाद विच एक बार तो कीरतपुर के बाहर बारह को आन के बैठा भी रहा महाराज मैनू माफ़ी दे दौ मैं आना। महाराज ने आख्या हाँ हर चीज़ की माफ़ी मिल सकती सी लेकिन गुरु की बाणी उत्ते चुकी हुई उंगल दी तैनू कदे माफ़ी नहीं मिलनी। महाराज जी ने माफ़ नहीं किया। फिर जदों सतवें पातशाह जी का सचखंड प्यादा करन का समा आया उन्होंने अपनी जगह पर धन गुरु हरकृष्ण साहब महाराज सच्चे पातशाह जी ने गुरता गद्दी के संघासन से सुभायमान किया और ये वचन किए सन भई नह मलेश को दर्शन दह है तुसी सुनेहा भी आ जाए औरंगजेब के मत्थे नहीं लगना उन्हों अपने दर्शन नहीं बख्शने। ये वचन अठवें पातशाह जी ने सतवें सतगुरु जी का साध संग जी शरीर के श्वासों के अंत तक निभाया। अठवें पातशाह जदों सुभायमान होए कुछ लोगों के मन च विचार आई भई इन्नी छोटी उम्र में ये इन्ने समर्थ किवें हो सकते हैं। मैं आरंभ च बेनती की जो शरीर की उम्र देखिए तो वाकई हैरानी है पर जदों महाराज अकाल पुरख वाहेगुरु के सरूप की भेदता तो बाद आपां आत्म ज्ञान दे विच झाती मारांगे जिहड़ा जोत नूं हुंदा शरीर नूं नहीं हुंदा फिर कोई हैरानी नहीं हुंदी क्योंकि महाराज अठवें पातशाह जी तो पहला सतगुरु जी की उम्र के बराबर के दो भगत हो चुके हैं जिन्हों का जिक्र सतगुरु जी ने गुरु ग्रंथ साहब महाराज जी किया राम जपो जी ऐसे ऐसे ध्रुव प्रहलाद जप्यो हर जैसे। ध्रुव की उम्र भी पांच साल से और प्रहलाद की उम्र भी पांच साल से और उन्हां दी गिणती पांच साल की उम्र में आत्मग्ञानी भगतां में हुई जिन्हों का जिक्र करके सच्चे पातशाह जी ने आख्या जे परमेश्वर नूं जपना गुरमुखो इदां जपो जिन्हें प्रेम नाल भगत प्रहलाद ते ध्रुव ने जपया। जे भगत ध्रुव पांच साल का ब्रह्म ज्ञानी हो सकता है जिन्हें जिसकी गिणती गुरु साहब जी आप अपनी रसना तो भगतां च करते हैं जे पांच साल का प्रहलाद आत्मग्ञानी हो सकता है तो पांच साल के सतगुरु गुरु हरकृष्ण साहब महाराज सच्चे पातशाह किवें समर्थ नहीं हो सकते। बिल्कुल समर्थ ने क्योंकि गुरु घर में साध संगत जी उम्र का कोई मतलब नहीं है। इत्थे वर्तनी जोत जोत गुरु नानक पातशाह जी वाली अठवें पातशाह जी दी विच है। फिर जो अठवें पातशाह संघासन से सुभायमान होए फिर औरंगजेब नूं राम राय ने आख्या भई देखो मैं तेरे नाल मित्रता निभाउण करके गुरु घर तो मैनू बेमुख कर दिता गया गुरु घर तो मैनू छेक दिता गया तू सिर्फ करामातां देखण दा चाहवान सा ना मेरे नालों किते वध करामातां मेरे छोटे भराता विच ने जिहड़े गुरता गद्दी दे संघासन ते सुभायमान होए ते मैं चाहुंदा उन्हां नूं दिल्ली बुलाया जाए। मैं तां महाराज जी दा सधारण साहिबजादा वो गुरता गद्दी दे संघासन ते ने इस करके उन्हां नूं दिल्ली बुला के तुहानूं कुछ देखना चाहीदा। ਮਨ ਵਿੱਚ ਉਹਦੇ ਅਖੋੜ ਸੀ ਰਾਮ ਰਾਏ ਦੇ ਵੀ ਜੇ ਆ ਕੇ ਕਰਾਮਾਤਾਂ ਵਿਖਾਉਣਗੇ ਫਿਰ ਮੈਂ ਆਖਾਂਗਾ ਮੇਰੇ 'ਚ ਤੇ ਇਹਨਾਂ 'ਚ ਕੀ ਫਰਕ ਰਹਿ ਗਿਆ, ਫਿਰ ਮੇਰੇ ਨਾਲ ਸੰਗਤ ਨਾਰਾਜ਼ ਕਿਉਂ ਹੈ? ਜੇ ਨਹੀਂ ਆਉਣਗੇ ਤੇ ਫਿਰ ਔਰੰਗਜ਼ੇਬ ਇਹਨਾਂ ਨੂੰ ਕੀਰਤਪੁਰ 'ਚ ਟਿਕਣ ਨਹੀਂ ਦੇਵੇਗਾ। ਉਹਨੇ ਆਪਣੇ ਦੋਵਾਂ ਹੱਥਾਂ 'ਚ ਲੱਡੂ ਸਮਝ ਕੇ ਇਹ ਉਹਦੇ ਕੰਨ ਭਰੇ ਔਰੰਗਜ਼ੇਬ ਦੇ ਵੀ ਉਹਨਾਂ ਨੂੰ ਦਿੱਲੀ ਬੁਲਾਇਆ ਜਾਵੇ। ਰਾਜੇ ਜੈ ਸਿੰਘ ਦੇ ਨਾਲ ਔਰੰਗਜ਼ੇਬ ਨੇ ਸਲਾਹ ਕੀਤੀ ਭਈ ਮਹਾਰਾਜ ਅੱਠਵੇਂ ਪਾਤਸ਼ਾਹ ਜੀ ਨੂੰ ਦਿੱਲੀ ਸੱਦਿਆ ਜਾਏ। ਇੱਕ ਦੂਤ ਭੇਜਿਆ ਗਿਆ, ਸੁਨੇਹਾ ਭੇਜਿਆ ਕਿ ਚਿੱਠੀ ਆਈ ਜਿਸ 'ਚ ਲਿਖਿਆ ਸੀ ਵੀ ਔਰੰਗਜ਼ੇਬ ਤੁਹਾਡੇ ਦਰਸ਼ਨ ਕਰਨੇ ਚਾਹੁੰਦਾ ਜੀ, ਬੜੀ ਭਾਵਨਾ ਨਾਲ ਆਪ ਜੀ ਆਣ ਕੇ ਬਾਦਸ਼ਾਹ ਨੂੰ ਦਰਸ਼ਨ ਦਿਓ। ਬੜੀ ਬੇਬਾਕੀ ਨਾਲ ਅੱਠਵੇਂ ਪਾਤਸ਼ਾਹ ਜੀ ਨੇ ਅੱਗਿਓਂ ਪੱਤਰਿਕਾ ਲਿਖ ਕੇ ਭੇਜੀ ਸੀ ਕਿ ਪਿਤਾ ਸਤਿਗੁਰੂ ਜੀ ਦਾ ਇਹ ਹੁਕਮ ਹੈ, ਨਹਿ ਮਲੇਸ਼ ਕੋ ਦਰਸ਼ਨ ਦਹਿ, ਅਸੀਂ ਕਦੀ ਦਿੱਲੀ ਆਣ ਕੇ ਉਹਦੇ ਮੱਥੇ ਨਹੀਂ ਲੱਗਾਂਗੇ ਕਿਉਂਕਿ ਸਾਡੇ ਪਿਤਾ ਸਾਹਿਬ ਜੀ ਦਾ ਇਹ ਹੁਕਮ ਹੈ। ਜਦੋਂ ਉਹ ਚਿੱਠੀ ਦਿੱਲੀ ਗਈ ਫਿਰ ਔਰੰਗਜ਼ੇਬ ਨੇ ਸਲਾਹ ਕੀਤੀ। ਰਾਜੇ ਜੈ ਸਿੰਘ ਨੇ ਆਖਿਆ ਜੀ ਜੇ ਸੰਗਤ ਦਾ ਵਾਸਤਾ ਪਾ ਕੇ ਮਹਾਰਾਜ ਜੀ ਨੂੰ ਆਖਿਆ ਜਾਏ ਤਾਂ ਗੁਰੂ ਸਾਹਿਬ ਜੀ ਦਿੱਲੀ ਜ਼ਰੂਰ ਆਉਣਗੇ। ਸੰਗਤ ਨੂੰ ਦਰਸ਼ਨ ਦੇਣ ਵਾਸਤੇ ਸੰਗਤ ਦੀ ਬੇਨਤੀ ਕਦੇ ਵੀ ਅਪ੍ਰਵਾਨ ਨਹੀਂ ਕਰਦੇ। ਤੇ ਜੇ ਤੂੰ ਇਹ ਜਿੱਦ ਨਾ ਕਰੇ ਕਿ ਮੈਂ ਮਹਾਰਾਜ ਜੀ ਦੇ ਨਾਲ ਕੋਈ ਵਿਚਾਰ ਚਰਚਾ ਕਰਨੀ ਹੈ, ਮੈਂ ਮਹਾਰਾਜ ਨੂੰ ਬੇਨਤੀ ਕਰਕੇ ਦੇਖ ਸਕਦਾ। ਫਿਰ ਰਾਜੇ ਜੈ ਸਿੰਘ ਨੇ ਆਣ ਕੇ ਬੇਨਤੀ ਕੀਤੀ ਸੀ ਅੱਠਵੇਂ ਪਾਤਸ਼ਾਹ ਜੀ ਨੂੰ ਵੀ ਮਹਾਰਾਜ ਦਿੱਲੀ ਦੀਆਂ ਸੰਗਤਾਂ ਵੀ ਦਰਸ਼ਨ ਲੋਚਦੀਆਂ, ਜੇ ਆਪ ਜੀ ਦਿੱਲੀ ਚਰਨ ਪਾਓ। ਮਹਾਰਾਜ ਜੀ ਨੇ ਉਹੀ ਜਵਾਬ ਦਿੱਤਾ ਸੀ ਜਿਹੜਾ ਔਰੰਗਜ਼ੇਬ ਨੇ ਪਹਿਲਾਂ ਦਿੱਤਾ। ਰਾਜੇ ਜੈ ਸਿੰਘ ਨੇ ਆਖਿਆ ਮੈਂ ਇਸ ਗੱਲ ਦੀ ਸ਼ਾਦੀ ਭਰਦਾ, ਔਰੰਗਜ਼ੇਬ ਤੁਹਾਡੇ ਮੱਥੇ ਲੱਗਣ ਦਾ ਯਤਨ ਨਹੀਂ ਕਰੇਗਾ, ਤੁਸੀਂ ਮੇਰੇ ਮਹੱਲਾ ਵਿੱਚ ਨਿਵਾਸ ਕਰੋ। ਪਰ ਸੰਗਤ 'ਚ ਅੜੀਕਦੀ ਹੈ, ਸੰਗਤ ਦੀ ਬੇਨਤੀ ਆ ਆਪ ਜੀ ਜ਼ਰੂਰ ਦਿੱਲੀ ਚੱਲੋ। ਹੁਣ ਸੰਗਤ ਦੀ ਬੇਨਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਮੰਨਦੇ ਆ। ਪੰਜਵੇਂ ਪਾਤਸ਼ਾਹ ਜੀ ਨੂੰ ਸੰਗਤ ਨੇ ਆਖਿਆ ਸੀ ਇਹਨੇ ਗੁਰੂ ਘਰ ਨੂੰ ਮੋਰੀ ਦੀ ਇੱਟ ਆਖਿਆ, ਆਪਣੇ ਆਪ ਨੂੰ ਚੁਬਾਰੇ ਦੀ ਮਹਾਰਾਜ ਦੀ ਲੜਕੀ ਦਾ ਰਿਸ਼ਤਾ ਪ੍ਰਵਾਨ ਨਾ ਕਰਿਆ ਜੇ। ਸੰਗਤ ਦੀ ਬੇਨਤੀ ਪ੍ਰਵਾਨ ਕਰਕੇ ਪੰਜਵੇਂ ਪਾਤਸ਼ਾਹ ਜੀ ਨੇ ਮਨਾ ਕਰ ਦਿੱਤਾ ਸੀ ਕਿਉਂਕਿ ਸੰਗਤ ਨੂੰ ਆਪਣੇ ਰੂਪ ਮਹਾਰਾਜ ਸੱਚੇ ਪਾਤਸ਼ਾਹ ਸਮਝਦੇ ਆ। ਅੱਠਵੇਂ ਪਾਤਸ਼ਾਹ ਨੇ ਆਖਿਆ ਠੀਕ ਹੈ ਰਾਜਾ ਜੈ ਸਿੰਘ, ਜੇ ਸੰਗਤ ਕਹਿੰਦੀ ਹੈ ਅਸੀਂ ਸੰਗਤ ਵਾਸਤੇ ਜ਼ਰੂਰ ਆਵਾਂਗੇ, ਪਰ ਸਾਡੇ ਨਾਲ ਪ੍ਰਣ ਕਰ, ਔਰੰਗਜ਼ੇਬ ਨੂੰ ਤੂੰ ਸਾਡੇ ਮੱਥੇ ਲਾਉਣ ਦਾ ਯਤਨ ਨਹੀਂ ਕਰੇਗਾ। ਆਖਿਆ ਮਹਾਰਾਜ ਠੀਕ ਹੈ ਜੀ, ਤੁਸੀਂ ਬੇਫਿਕਰ ਰਹੋ, ਔਰੰਗਜ਼ੇਬ ਤੁਹਾਨੂੰ ਮਿਲਣ ਨਹੀਂ ਆਵੇਗਾ, ਚੱਲੋ। ਫਿਰ ਅੱਠਵੇਂ ਪਾਤਸ਼ਾਹ ਜੀ ਨੇ ਕੀਰਤਪੁਰ ਸਾਹਿਬ ਤੋਂ ਚੱਲਣ ਦੀ ਤਿਆਰੀ ਕੀਤੀ ਸੀ। ਜਿੱਥੇ ਪਹਿਲਾ ਪੜਾਅ ਮਹਾਰਾਜ ਅੱਠਵੇਂ ਪਾਤਸ਼ਾਹ ਜੀ ਨੇ ਕੀਤਾ, ਕਾਬਲ ਦੀ ਸੰਗਤ ਨੇ ਸੁਨੇਹਾ ਭੇਜਿਆ ਸੀ ਉੱਥੇ ਮਹਾਰਾਜ ਬਹੁਤ ਵੱਡੀ ਗਿਣਤੀ 'ਚ ਸੰਗਤ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆ ਰਹੀ ਹੈ, ਆਪ ਜੀ ਕਿਰਪਾ ਕਰਕੇ ਜੇ ਟਿਕ ਜਾਂਦੇ ਨੇ ਤਾਂ ਸੰਗਤ ਨੂੰ ਦਿੱਲੀ ਪਿੱਛੇ ਆਉਣਾ ਪਵੇਗਾ। ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰਾਤ ਉੱਥੇ ਬਤੀਤ ਕੀਤੇ, ਸੰਗਤ ਨੇ ਆਣ ਕੇ ਜੇ ਦਰਸ਼ਨ ਕਰ ਲਏ ਤੇ ਜਿਹੜੀ ਸੰਗਤ ਕੀਰਤਪੁਰ ਸਾਹਿਬ ਤੋਂ ਮਹਾਰਾਜ ਜੀ ਦੇ ਸਤਿਕਾਰ ਵਜੋਂ ਨਾਲ ਗਈ ਸੀ ਉਹਨੂੰ ਔਰ ਜਿਹੜੀ ਸੰਗਤ ਕਾਬਲ ਤੋਂ ਆਈ ਸੀ ਉਹਨਾਂ ਨੂੰ ਮਹਾਰਾਜ ਜੀ ਨੇ ਹੁਕਮ ਕਰਕੇ ਪਿੱਛੇ ਮੋੜ ਦਿੱਤਾ ਤੇ ਆਪ ਅੱਗੇ ਦਿੱਲੀ ਵੱਲ ਚਾਲੇ ਪਾਏ ਸਨ ਕੁਝ ਸ਼੍ਰੋਮਣੀ ਸਿੱਖਾਂ ਨੂੰ ਨਾਲ ਲੈ ਕੇ। ਜਿੱਥੇ ਰਸਤੇ ਵਿੱਚ ਜਾਂਦਿਆਂ ਹੋਇਆਂ ਪੰਜੋਖਰਾ ਸਾਹਿਬ ਉਹ ਅਹੰਕਾਰੀ ਪੰਡਿਤ ਲਾਲ ਚੰਦ ਜਿਹਨੇ ਮਹਾਰਾਜ ਜੀ ਦੀ ਉਮਰ ਦੇਖ ਕੇ ਸ਼ੰਕਾ ਕੀਤਾ ਸੀ ਭਾਈ ਇੰਨੀ ਛੋਟੀ ਉਮਰ ਵਿੱਚ ਇੰਨਾ ਸਮਰੱਥ ਕੋਈ ਹੋ ਨਹੀਂ ਸਕਦਾ, ਇਹ ਬਹੁਤ ਘੱਟ ਸਤਸੰਗ ਜੀ ਇੱਦਾਂ ਹੁੰਦਾ ਹੈ ਭਾਈ ਕਿਸੇ ਕੋਲ ਵਿੱਦਿਆ ਬਹੁਤ ਹੋਵੇ ਅਤੇ ਹੰਕਾਰ ਨਾ ਹੋਵੇ, ਬਹੁਤ ਘੱਟ ਵਿਦਵਾਨ ਆਪਾਂ ਨੂੰ ਐਸੇ ਮਿਲਣਗੇ ਦੇਖਣ ਨੂੰ ਜਿਹੜੇ ਵਿਦਵਾਨ ਹੋਣ ਅਤੇ ਹੰਕਾਰੀ ਨਾ ਹੋਣ, ਨਿਮਰਤਾ ਉਹਨਾਂ ਦੇ ਅੰਦਰ ਹੋਵੇ। ਉਹ ਕੁਦਰਤੀ ਆਪਣੀ ਵਿੱਦਿਆ ਦਾ ਹੰਕਾਰ ਕਰਦਾ ਸੀ। ਜਦੋਂ ਅੱਠਵੇਂ ਪਾਤਸ਼ਾਹ ਜੀ ਤੱਕ ਇਹ ਖਬਰ ਪਹੁੰਚੀ ਮਹਾਰਾਜ ਨੇ ਆਖਿਆ ਆਓ ਲਿਆਓ ਭਾਈ ਉਹਨੂੰ ਕੀ ਕਹਿੰਦਾ ਉਹ। ਲਾਲ ਚੰਦ ਪੰਡਿਤ ਨੇ ਆਣ ਕੇ ਅੱਠਵੇਂ ਪਾਤਸ਼ਾਹ ਜੀ ਨੂੰ ਆਖਿਆ ਸੀ ਜੀ ਦੁਆਪਰ ਦੇ ਅਵਤਾਰ ਹੋਏ ਸ੍ਰੀ ਕ੍ਰਿਸ਼ਨ ਸਾਹਿਬ ਜੀ, ਉਹਨਾਂ ਦੀ ਉਚਾਰੀ ਹੋਈ ਗੀਤਾ ਤੁਹਾਨੂੰ ਪਤਾ ਹੈ, ਤੁਸੀਂ ਉਹਨਾਂ ਨਾਲੋਂ ਵੀ ਵੱਡਾ ਆਪਣਾ ਨਾਮ ਰਖਵਾ ਲਿਆ, ਕੀ ਤੁਸੀਂ ਉਹਨਾਂ ਦੀ ਉਚਾਰੀ ਹੋਈ ਗੀਤਾ ਦੇ ਅਰਥ ਕਰ ਸਕਦੇ ਹੈ? ਅੱਠਵੇਂ ਪਾਤਸ਼ਾਹ ਜੀ ਨੇ ਮੁਸਕਰਾ ਕੇ ਆਖਿਆ ਸੀ ਜੇ ਅਸੀਂ ਅਰਥ ਕੀਤੇ ਪੰਡਿਤ ਜੀ ਤੁਹਾਡੇ ਮਨ ਦੀ ਤਸੱਲੀ ਨਹੀਂ ਹੋਣ ਲੱਗੀ, ਫਿਰ ਵੀ ਫਿਰ ਤੁਸੀਂ ਆਖੋਗੇ ਵੀ ਇਹ ਗੁਰੂ ਘਰ ਸੀ, ਬਚਪਨ ਵਿੱਚ ਕਿਤੋਂ ਪੜ੍ਹ ਲਏ ਹੋਣਗੇ, ਕਿਸੇ ਨੇ ਸਿਖਾ ਦਿੱਤੇ ਹੋਣਗੇ, ਅਸੀਂ ਤੁਹਾਨੂੰ ਕਹਿੰਦੇ ਹਾਂ ਤੁਸੀਂ ਜਾਓ ਨਗਰ ਵਿੱਚੋਂ ਜਿਹਨੂੰ ਮਰਜ਼ੀ ਫੜ ਕੇ ਲੈ ਆਓ ਉਹਦੇ ਕੋਲੋਂ ਗੀਤਾ ਦੇ ਅਰਥ ਕਰਵਾ ਦੇਵਾਂਗੇ। ਤੇ ਉਹ ਜਦੋਂ ਪੰਜੋਖਰਾ ਸਾਹਿਬ ਪਿੰਡ ਵਿੱਚ ਗਿਆ ਉੱਥੋਂ ਛੱਜੂ ਨੂੰ ਲੈ ਕੇ ਆਇਆ ਜਾਣ ਕੇ। ਛੱਜੂ ਉਹ ਮਨੁੱਖ ਸੀ ਜਿਹੜਾ ਲੋਕਾਂ ਦੇ ਘਰਾਂ ਵਿੱਚ ਪਾਣੀ ਭਰ ਕੇ ਆ ਆਪਣੇ ਪੇਟ ਦੀ ਪੂਰਤੀ ਕਰਦਾ, ਜਿਸ ਨੂੰ ਸੁਣਾਈ ਨਹੀਂ ਸੀ ਦਿੰਦਾ, ਰਸਨਾ ਤੋਂ ਬੋਲ ਨਹੀਂ ਸੀ ਸਕਦਾ, ਨਾ ਉਹਨੂੰ ਸੁਣਦਾ ਸੀ ਨਾ ਉਹ ਬੋਲ ਸਕਦਾ ਸੀ। ਉਹਨੂੰ ਬਾਂਹ ਫੜ ਕੇ ਲਿਆ ਕੇ ਅੱਠਵੇਂ ਪਾਤਸ਼ਾਹ ਜੀ ਦੇ ਸਾਹਮਣੇ ਬਿਠਾਲ ਕੇ ਆਖਿਆ ਸੀ ਜੀ ਮੈਨੂੰ ਤਾਂ ਆਹੀ ਮਿਲਿਆ, ਆਪ ਜੀ ਇਹਦੇ ਕੋਲੋਂ ਗੀਤਾ ਦੇ ਅਰਥ ਕਰਵਾ ਦਿਓ। ਤੇ ਮਹਾਰਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਿਹਰ ਦੀ ਨਜ਼ਰ ਨਾਲ ਸੱਜੂ ਨੂੰ ਤੱਕਿਆ, ਹਜ਼ੂਰੀ ਸਿੱਖਾਂ ਨੂੰ ਆਖਿਆ ਜਾਓ ਇਹਦਾ ਇਸ਼ਨਾਨ ਕਰਵਾ ਕੇ ਲਿਆਓ। ਜਿੱਥੇ ਹੁਣ ਸਰੋਵਰ ਬਣਿਆ ਨਾ ਜੀ ਪੰਜੋਖਰਾ ਸਾਹਿਬ, ਇੱਥੇ ਪਹਿਲਾਂ ਅੱਠਵੇਂ ਪਾਤਸ਼ਾਹ ਜੀ ਨੇ ਇਸ਼ਨਾਨ ਕੀਤਾ ਸੀ, ਉਸ ਜਗ੍ਹਾ 'ਤੇ ਇਸ ਛੱਜੂ ਦਾ ਇਸ਼ਨਾਨ ਕਰਵਾ ਕੇ ਲਿਆਂਦਾ ਸੀ, ਜਿਸ ਸਰੋਵਰ ਦੀ ਸੇਵਾ ਬਾਅਦ ਵਿੱਚ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਕਰਵਾਈ ਹੈ। ਉਸ ਸਰੋਵਰ ਦੇ ਜਿਹੜੇ ਕਿਨਾਰੇ ਪੱਕੇ ਕਰਾਏ ਇਹ ਮਹਾਂਪੁਰਸ਼ ਸੰਤ ਬਾਬਾ ਗੁਰਬਚਨ ਸਿੰਘ ਜੀ ਨੇ ਕਰਵਾਏ। ਸਤਿਗੁਰਾਂ ਨੇ ਆਖਿਆ ਜਿੱਥੇ ਅਸੀਂ ਇਸ਼ਨਾਨ ਕੀਤਾ ਸੀ ਉੱਥੇ ਇਹਦਾ ਗੁਰਮੁਖ ਦਾ ਇਸ਼ਨਾਨ ਕਰਵਾ ਕੇ ਲੈ ਕੇ ਆਓ, ਇਹਨੂੰ ਵਸਤਰ ਪਵਾ ਕੇ। ਜਦੋਂ ਇਸ਼ਨਾਨ ਕਰਵਾ ਕੇ ਸਾਹਮਣੇ ਲਿਆ ਕੇ ਬਿਠਾਇਆ ਤੇ ਸਤਿਗੁਰੂ ਜੀ ਨੇ ਆਖਿਆ, ਛੱਜੂ ਇਹ ਲਾਲ ਚੰਦ ਤੇਰੇ ਤੋਂ ਗੀਤਾ ਦੇ ਅਰਥ ਸੁਣਨੇ ਚਾਹੁੰਦਾ, ਕਰੇਗਾ? ਤੇ ਇੱਕ ਪਿਆਸੀ ਨਜ਼ਰ ਨਾਲ ਛੱਜੂ ਨੇ ਅੱਠਵੇਂ ਪਾਤਸ਼ਾਹ ਜੀ ਵੱਲ ਦੇਖਿਆ ਸੀ। ਮਹਾਰਾਜ ਜੀ ਦੇ ਹੱਥ ਵਿੱਚ ਸਾਧ ਸੰਗਤ ਦੀ ਫੁੱਲਾਂ ਦੀ ਉਹ ਛੜੀ ਸੀ, ਉਹ ਛੱਜੂ ਦੇ ਸਿਰ ਤੇ ਰੱਖ ਕੇ ਜਦੋਂ ਕਿਰਪਾ ਦ੍ਰਿਸ਼ਟੀ ਨਾਲ ਦੇਖਿਆ ਤੇ ਫਿਰ ਛੱਜੂ ਨੇ ਬੋਲ ਕੇ ਆਖਿਆ ਸੀ, ਹਾਂਜੀ ਪੁੱਛੋ ਪੰਡਿਤ ਜੀ ਕੀ ਪੁੱਛਣਾ ਚਾਹੁੰਦੇ ਜੇ। ਪਹਿਲੀ ਵਾਰ ਉਹ ਆਪਣੀ ਰਸਨਾ ਤੋਂ ਕੁਝ ਬੋਲਿਆ ਸੀ ਜਿਹਨੂੰ ਸੁਣ ਕੇ ਲਾਲ ਚੰਦ ਨੂੰ ਬੈਠੇ ਨੂੰ ਪਸੀਨਾ ਆ ਗਿਆ ਸੀ। ਫਿਰ ਉਸ ਛੱਜੂ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੀਤਾ ਦੇ ਅਰਥ ਕਰਵਾਏ। ਲਾਲ ਚੰਦ ਨੇ ਫਿਰ ਜਨੇਊ ਉਤਾਰ ਕੇ ਅੱਠਵੇਂ ਪਾਤਸ਼ਾਹ ਜੀ ਦੇ ਚਰਨਾਂ 'ਚ ਰੱਖ ਦਿੱਤਾ ਸੀ, ਮਹਾਰਾਜ ਅੱਜ ਤੋਂ ਬਾਅਦ ਮੈਂ ਤੁਹਾਡਾ ਸਿੱਖ ਹਾਂ, ਮੇਰੀ ਭੁੱਲ ਮਾਫ਼ ਕਰ ਦਿਓ। ਗੁਰੂ ਸਾਹਿਬ ਨੇ ਆਖਿਆ ਸੀ, ਨਹੀਂ ਤੈਨੂੰ ਸਾਨੂੰ ਮੱਥਾ ਟੇਕਣ ਦੀ ਲੋੜ ਨਹੀਂ, ਲਾਲ ਚੰਦ ਤੂੰ ਇਹਨੂੰ ਛੱਜੂ ਝੀਵੜ ਨੂੰ ਮੱਥਾ ਟੇਕ ਦੇ, ਬਖਸ਼ਿਆ ਜਾਏਗਾ। ਕਿਉਂਕਿ ਗੁਰੂ ਦੀ ਪਰਖ ਕਰਨ ਦੀ ਕੋਸ਼ਿਸ਼ ਕੀਤੀ ਸੀ। ਮਹਾਰਾਜ ਸੱਚੇ ਪਾਤਸ਼ਾਹ ਕਿਸੇ ਦੇ ਸਿਰ ਤੇ ਮਿਹਰ ਪਰਿਆਤ ਰੱਖਦੇ ਹਨ, ਸਾਧ ਸੰਗਤ ਜੀ ਸਾਰੇ ਤਰ੍ਹਾਂ ਦੀ ਵਿੱਦਿਆ ਉਹਦੇ ਅੰਦਰੋਂ ਫੋਰਮਦੀ ਹੈ, ਕਿਉਂਕਿ ਸਾਰੀ ਤਰ੍ਹਾਂ ਦੀ ਵਿੱਦਿਆ ਦੇ ਦਾਤੇ ਅਕਾਲ ਪੁਰਖ ਵਾਹਿਗੁਰੂ ਆਪ ਨੇ। ਜਿਸ ਦੇ ਹਿਰਦੇ ਵਿੱਚ ਪਰਮੇਸ਼ੁਰ ਆਪ ਪ੍ਰਗਟ ਹੋ ਜਾਵੇਗਾ ਉਹਨੂੰ ਕਿਤਿਓਂ ਵਿੱਦਿਆ ਪੜ੍ਹਨ ਦੀ ਜ਼ਰੂਰਤ ਨਹੀਂ ਪੈਂਦੀ, ਉਹਨੂੰ ਕਿਤਿਓਂ ਵਿੱਦਿਆ ਪੜ੍ਹ ਕੇ ਸੁਣਾਉਣ ਦੀ ਜ਼ਰੂਰਤ ਨਹੀਂ ਪੈਂਦੀ। ਭਗਤ ਰਵਿਦਾਸ ਸਾਹਿਬ ਜੀ ਨੂੰ ਕੋਈ ਵਿਦਿਆਲਿਆ 'ਚ ਨਹੀਂ ਸੀ ਵੜਨ ਦਿੰਦਾ, ਇਹ ਉਸ ਸਮੇਂ ਦੀ ਹਕੀਕਤ ਹੈ। ਸ਼ੂਦਰ ਨੂੰ ਕੋਈ ਆਪਣੇ ਖੂਹ ਤੋਂ ਉੱਚੀ ਜਾਤ ਵਾਲਾ ਪਾਣੀ ਨਹੀਂ ਸੀ ਲੈਣ ਦਿੰਦਾ। ਤਵਾਰੀਖ ਕਹਿੰਦੀ ਕੁੱਤਾ ਭਾਵੇਂ ਅਮੀਰਾਂ ਦੇ ਖੂਹ ਤੋਂ ਪਾਣੀ ਪੀ ਜਾਵੇ, ਸ਼ੂਦਰ ਦੀ ਇੰਨੀ ਹਿੰਮਤ ਨਹੀਂ ਸੀ ਵੀ ਜਿੱਥੋਂ ਵੱਡੀ ਜਾਤ ਦੇ ਉੱਚੀ ਜਾਤ ਦੇ ਲੋਕ ਪਾਣੀ ਭਰਦੇ ਨੇ ਉੱਥੋਂ ਲੈ ਕੇ ਆਪਣੀ ਪਿਆਸ ਬੁਝਾ ਸਕੇ, ਵਿਦਿਆਲਿਆ ਵਿੱਚ ਤਾਂ ਕੋਈ ਜਾਣ ਹੀ ਨਹੀਂ ਸੀ ਦਿੰਦਾ। ਪਰ ਜਦੋਂ ਭਗਤ ਰਵਿਦਾਸ ਸਾਹਿਬ ਜੀ ਦੇ ਆਪਾਂ ਸ਼ਬਦ ਪੜ੍ਹਦੇ, 40 ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਭਗਤ ਰਵਿਦਾਸ ਸਾਹਿਬ ਜੀ ਦੇ, ਹੈਰਾਨ ਹੋ ਜਾਈਦਾ ਉਹਨਾਂ ਦੇ ਸ਼ਬਦਾਂ ਦਾ ਜਦੋਂ ਪਾਠ ਕਰੀਦਾ। ਕਿੱਥੋਂ ਪੜ੍ਹੀ ਉਹਨਾਂ ਨੇ ਵਿੱਦਿਆ? ਉਹਨਾਂ ਦੇ ਅੰਦਰੋਂ ਵਿੱਦਿਆ ਨਿਕਲੀ ਹੈ, ਕਿਸੇ ਵਿਦਿਆਲਿਆ ਵਿੱਚ ਨਹੀਂ ਸੀ ਬੈਠਣ ਦਿੱਤਾ ਭਗਤ ਰਵਿਦਾਸ ਸਾਹਿਬ ਜੀ ਨੂੰ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ 7 ਸਾਲ ਦੀ ਉਮਰ ਵਿੱਚ ਅਨਾਥ ਸਨ। 7 ਸਾਲ ਦੀ ਉਮਰ ਵਿੱਚ ਉਹਨਾਂ ਨੂੰ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਨਾ ਪੈਂਦਾ ਸੀ। ਕੋਈ ਵੀ ਅੱਜ ਤੱਕ ਤਵਾਰੀਖ ਦਾ ਪੰਨਾ ਇਹ ਨਹੀਂ ਦੱਸ ਸਕਿਆ ਵੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਕਿਤਿਓਂ ਰਾਗ ਵਿੱਦਿਆ ਪ੍ਰਾਪਤ ਕੀਤੀ ਹੋਵੇ, ਕਿਤਿਓਂ ਰਾਗ ਵਿੱਦਿਆ ਨਹੀਂ ਲਈ। ਪਰ ਗੁਰੂ ਰਾਮਦਾਸ ਮਹਾਰਾਜ ਜੀ ਦੇ 30 ਰਾਗਾਂ ਵਿੱਚ ਸ਼ਬਦ ਨੇ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ 19 ਰਾਗਾਂ 'ਚ ਬਾਣੀ ਹੈ, ਤੀਸਰੇ ਪਾਤਸ਼ਾਹ ਜੀ ਨੇ 17 ਰਾਗ ਗਾਏ ਨੇ, 11 ਰਾਗ ਗੁਰੂ ਨਾਨਕ ਪਾਤਸ਼ਾਹ ਜੀ ਨਾਲੋਂ ਵੀ ਵੱਧ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਗਾਏ ਨੇ। ਉਹ ਕਿੱਥੋਂ ਸਿੱਖੇ ਹੈ? ਰਾਗ ਵਿੱਦਿਆ ਕਿਤੋਂ ਪ੍ਰਾਪਤ ਨਹੀਂ ਕੀਤੀ ਗੁਰੂ ਰਾਮਦਾਸ ਸਾਹਿਬ ਜੀ ਨੇ? ਜਦੋਂ ਤੀਸਰੇ ਪਾਤਸ਼ਾਹ ਜੀ ਨੇ ਉਹਨਾਂ ਦੇ ਸਿਰ ਤੇ ਹੱਥ ਰੱਖਿਆ, ਵਿੱਦਿਆ ਉਹਨਾਂ ਦੇ ਅੰਦਰੋਂ ਨਿਕਲੀ। ਗੁਰਮੁਖੋ, ਜਦੋਂ ਗੁਰੂ ਸਾਹਿਬ ਕਿਸੇ ਤੇ ਮਿਹਰ ਕਰਦੇ ਹੈ ਤੇ ਫਿਰ ਵਿੱਦਿਆ ਅੰਦਰੋਂ ਫੁਰਦੀ ਹੈ। ਕਿਸੇ ਨੇ ਇੱਕ ਵਾਰੀ ਪੁੱਛਿਆ ਸੀ, ਮੈਨੂੰ ਗੱਲ ਯਾਦ ਆ ਗਈ, ਇਉਂ ਕਥਾ ਵਿੱਚ ਕੁਝ ਦਸਮ ਦੀ ਬਾਣੀ ਦੇ ਵਿਚਾਰ ਚੱਲੇ ਸਨ ਤੇ ਬਾਅਦ ਵਿੱਚ ਕੁਝ 2-4 ਦਸ ਗੁਰਮੁਖ ਇਕੱਠੇ ਹੋਏ। ਉਹ ਕਹਿੰਦੇ, ਗਿਆਨੀ ਜੀ ਥੋੜ੍ਹੀ ਕੁ ਵਿਚਾਰ ਕਰਨੀ ਹੈ ਦਸਮ ਦੀ ਬਾਬਤ। ਉਹਨਾਂ ਨੂੰ ਪੁੱਛਿਆ, ਦੱਸੋ ਜੀ ਕੀ ਕਹਿਣਾ ਚਾਹੁੰਦੇ ਜੇ? ਨਾਸਤਕ ਨਹੀਂ ਸੀ, ਵਿਰੋਧੀ ਨਹੀਂ ਸੀ ਦਸਮ ਦੇ ਉਹ, ਪਰ ਫਿਰ ਵੀ ਕੁਝ ਮਨ 'ਚ ਸ਼ੰਕਾ ਲਈ ਬੈਠੇ ਸੀ। ਜਦੋਂ ਉਹਨਾਂ ਨਾਲ ਬੈਠੇ ਤੇ ਉਹ ਕਹਿੰਦੇ, ਜੀ ਉਵੇਂ ਸਾਨੂੰ ਕੋਈ ਸ਼ੰਕਾ ਨਹੀਂ ਹੈ, ਬਾਣੀ ਹੈ ਮਹਾਰਾਜ ਦੀ ਦਸਵੇਂ ਪਾਤਸ਼ਾਹ ਜੀ ਦੀ, ਪਰ ਥੋੜ੍ਹਾ ਜਿਹਾ ਇਹ ਮਨ 'ਚ ਵਿਚਾਰ ਆਇਆ ਸੀ, ਕਿਸੇ ਦਾ ਲਿਖਿਆ ਹੋਇਆ ਪੜ੍ਹਿਆ ਸੀ ਭਾਈ, ਜਦੋਂ 1699 ਨੂੰ ਕਲਗੀਧਰ ਪਾਤਸ਼ਾਹ ਜੀ ਨੇ ਅੰਮ੍ਰਿਤ ਛਕਾਇਆ ਪੰਜਾਂ ਪਿਆਰਿਆਂ ਨੂੰ, ਆਪਣੇ ਆਤਮਿਕ ਬਲ ਨਾਲ ਉਹਨਾਂ ਨੂੰ ਸੁਰਜੀਤ ਕਰ ਦਿੱਤਾ, ਉਦੋਂ ਬਾਅਦ ਜਿਹੜਾ ਕਹਿੰਦੇ 20,000 ਨੇ ਅੰਮ੍ਰਿਤ ਛਕਿਆ, ਉਹ ਬਾਟੇ ਉਹ ਉਹਨਾਂ ਪੰਜਾਂ ਪਿਆਰਿਆਂ ਨੇ ਤਿਆਰ ਕੀਤੇ ਸੀ। ਜਿੱਦਾਂ ਲਿਖਿਆ ਮਿਲਦਾ ਆਪਾਂ ਨੂੰ ਇਤਿਹਾਸ ਵਿੱਚ, ਤੇ ਉਹ ਜੇ ਪੰਜਾਂ ਪਿਆਰਿਆਂ ਨੇ ਬਾਟਾ ਤਿਆਰ ਕੀਤਾ ਸੀ ਤੇ ਪੰਜਾਂ ਪਿਆਰਿਆਂ ਨੇ ਉਹ 5 ਬਾਣੀਆਂ ਕਿੱਦਾਂ ਪੜ੍ਹ ਦਿੱਤੀਆਂ ਸਨ? ਉਹਨਾਂ ਦਿਨਾਂ 'ਚ ਤਾਂ ਜੇ ਗੁਟਕੇ ਸਾਹਿਬ ਵੀ ਤਿਆਰ ਨਹੀਂ ਸੀ ਹੋਏ, ਤੇ ਜਾਪ ਸਾਹਿਬ ਵਿਚਾਰੇ ਨੂੰ ਵੀ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੂੰ ਬਹੁਤੀ ਦੇਰ ਨਹੀਂ ਸੀ ਹੋਈ। ਉਹ ਕੋਈ ਹਸਨਪੁਰੇ ਤੋਂ ਆਇਆ ਸੀ, ਕੋਈ ਲਾਹੌਰ ਤੋਂ ਆਇਆ ਸੀ, ਕੋਈ ਜਗਨਨਾਥਪੁਰੀ ਤੋਂ ਆਇਆ ਸੀ, ਉਹਨਾਂ ਕਿੱਥੋਂ ਜਾਪ ਸਾਹਿਬ ਕੰਠ ਕਰ ਲਿਆ ਹੋਵੇਗਾ? ਜੇ ਬਾਟਾ ਉਹਨਾਂ ਨੇ ਤਿਆਰ ਕੀਤਾ ਫਿਰ ਬਾਣੀਆਂ ਤਾਂ 5 ਪੜੀਆਂ। ਉਵੇਂ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਗੁਰਮੁਖੋ, 3 ਸਾਲ ਹੋ ਗਏ ਸੀ ਕਲਗੀਧਰ ਪਾਤਸ਼ਾਹ ਜੀ ਨੂੰ ਜਾਪ ਸਾਹਿਬ ਉਚਾਰੇ ਨੂੰ ਉਦੋਂ, ਤੇ 3 ਸਾਲਾਂ ਵਿੱਚ ਗੁਰੂ ਕੇ ਸਿੱਖਾਂ ਨੇ ਬਹੁਤ ਬਾਣੀ ਕੰਠ ਕਰ ਲਈ ਸੀ। ਪਰ ਇਹ ਤੇ ਹੈ ਇਤਿਹਾਸ ਦੀ ਗੱਲ, ਮੈਂ ਉਹਨਾਂ ਨੂੰ ਆਖਿਆ ਮੈਂ ਆਪਣੇ ਮਨੋਂ ਜੋ ਮੈਨੂੰ ਇਸ ਵੇਲੇ ਮੇਰਾ ਮਨ ਕਰਦਾ ਨਾ, ਮੈਂ ਉਹ ਤੁਹਾਨੂੰ ਕਹਿੰਦਾ ਵੀ ਜਦੋਂ ਕਲਗੀਧਰ ਪਾਤਸ਼ਾਹ ਜੀ ਨੇ 5 ਸਿੱਖਾਂ ਦੇ ਸਿਰ ਧੜ ਨਾਲੋਂ ਵੱਖਰੇ ਕਰਕੇ ਉਹਨਾਂ ਨੂੰ ਸੁਰਜੀਤ ਕਰਕੇ ਉਹਨਾਂ ਦੇ ਮੁੱਖ ਵਿੱਚ ਆਪਣੇ ਕਰ ਕਮਲਾਂ ਨਾਲ ਉਹ ਪਾਣੀ ਨੂੰ ਬਾਣੀ ਦੇ ਸੁਮੇਲ ਕਰਕੇ ਅੰਮ੍ਰਿਤ ਬਣਾ ਕੇ ਉਹਨਾਂ ਦੇ ਮੂੰਹ ਚ ਪਾ ਕੇ ਆਖਿਆ ਨਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਪੰਜਾਂ ਨੂੰ ਤਿਆਰ ਬਰ ਤਿਆਰ ਕਰ ਦਿੱਤਾ ਉਹਨਾਂ ਨੂੰ ਬਾਣਾ ਪਾ ਕੇ, ਤੇ ਇਕੱਲੇ ਇਕੱਲੇ ਨੂੰ ਛਾਤੀ ਨਾਲ ਆ ਕੇ ਮਹਾਰਾਜ ਨੇ ਆਖਿਆ ਨਾ ਇਹ ਆ 80,000 ਦੇ ਇਕੱਠ ਵਿੱਚੋਂ ਆ 5 ਮੇਰੇ ਪਿਆਰੇ ਆ। ਮੈਂ ਕਿਹਾ ਉਹਨਾਂ ਨੂੰ ਗੁਰਮੁਖੋ ਜਾਪ ਸਾਹਿਬ ਗੁਟਕਾ ਸਾਹਿਬ ਤੋਂ ਪੜ੍ਹਨ ਦੀ ਜ਼ਰੂਰਤ ਨਹੀਂ ਸੀ, ਉਹਨਾਂ ਦੇ ਅੰਦਰੋਂ ਜਾਪ ਸਾਹਿਬ ਇੱਦਾਂ ਹੀ ਨਿਕਲਣਾ ਸੀ ਜਿਵੇਂ 10ਵੇਂ ਪਾਤਸ਼ਾਹ ਜੀ ਦੇ ਅੰਦਰੋਂ ਨਿਕਲਿਆ। ਜਿਵੇਂ 10ਵੇਂ ਪਾਤਸ਼ਾਹ ਜੀ ਨੇ ਅੰਦਰੋਂ ਆਪਣੀ ਬਾਣੀ ਉਚਾਰੀ, ਇਵੇਂ ਉਹਨਾਂ ਪੰਜਾਂ ਦੇ ਅੰਦਰੋਂ ਬਾਣੀ ਨਿਕਲੇਗੀ, ਕਿਉਂਕਿ ਜਿਹਨਾਂ ਨੂੰ ਛਾਤੀ ਨਾਲ ਘੁੱਟ ਕੇ ਲਾ ਕੇ ਮਹਾਰਾਜ ਕਹਿੰਦੇ ਤੂੰ ਮੇਰਾ ਪਿਆਰਾ, ਉਹਦੇ ਅੰਦਰੋਂ ਹੀ ਵਿਦਿਆ ਫੁਰਨੀ ਸਾਰੀ, ਉਹਨੂੰ ਵਿਦਿਆ ਕਿਤੋਂ ਪੜ੍ਹਨ ਜਾਣ ਦੀ ਜ਼ਰੂਰਤ ਨਹੀਂ ਫਿਰ ਪੈਂਦੀ। ਇਸ ਕਰਕੇ ਆਖਿਆ ਲਾਲ ਚੰਦ ਇਸ ਵਿਦਿਆ ਦਾ ਹੰਕਾਰ ਨਾ ਕਰ, ਆਹ ਦੇਖ ਤੇਰੇ ਸਾਹਮਣੇ ਤੂੰ ਉਹ ਮਨੁੱਖ ਲੈ ਕੇ ਆਇਆ ਜਿਹੜਾ ਬੋਲ ਨਹੀਂ ਸੀ ਸਕਦਾ, ਜਿਹੜਾ ਸੁਣ ਨਹੀਂ ਸੀ ਸਕਦਾ, ਤੂੰ ਮੱਥਾ ਇਹਨੂੰ ਟੇਕੇਂਗਾ, ਤੇਰੀ ਗਲਤੀ ਦੀ ਮਾਫ਼ੀ ਤੈਨੂੰ ਮਿਲ ਸਕਦੀ ਹੈ, ਕਿਉਂਕਿ ਮਹਾਰਾਜ ਮਿਹਰ ਕੀਤੀ। ਤੇ ਉਸ ਛੱਜੂ ਨੂੰ ਸਾਧ ਸੰਗਤ ਜੀ ਵਿਦਵਾਨ ਬਣਾ ਦਿੱਤਾ। ਸੱਚੇ ਪਾਤਸ਼ਾਹ ਜੀ ਨੇ ਪੰਜੋਖਰਾ ਸਾਹਿਬ ਦੀ ਧਰਤੀ ਨੂੰ ਭਾਗ ਲਾ ਕੇ ਫਿਰ ਦਿੱਲੀ ਜਾਣਾ ਕੀਤਾ ਸੀ। ਜੋ ਦਿੱਲੀ ਜਾ ਕੇ ਮਹਾਰਾਜ ਨੇ ਕੌਤਕ ਕੀਤੇ ਉਹਨਾਂ ਦੀ ਵਿਚਾਰ ਸਾਧ ਸੰਗਤ ਜੀ ਆਪਾਂ ਸ਼ਾਮ ਦੇ ਦੀਵਾਨਾਂ ਵਿੱਚ ਕਰਾਂਗੇ। ਸਤਿਗੁਰ ਸੱਚੇ ਪਾਤਸ਼ਾਹ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਅੱਜ ਪ੍ਰਕਾਸ਼ ਪੁਰਬ ਹੈ। ਬਹੁਤ ਬਹੁਤ ਵਧਾਈਆਂ ਆਪ ਸਾਰੀਆਂ ਸੰਗਤਾਂ ਨੂੰ ਮਹਾਰਾਜ ਜੀ ਦੇ ਅਵਤਾਰ ਪੁਰਬ ਦੀਆਂ ਹੋਣ। 10ਵੇਂ ਪਾਤਸ਼ਾਹ ਜੀ ਨੇ ਵਚਨ ਕੀਤੇ ਨੇ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਇਹਦੇ ਵਿੱਚ ਇੱਕ ਨੁਕਤਾ, ਗੁਰਮੁਖਾਂ ਨੇ ਹੁਣੇ ਆਪ ਜੀ ਨੂੰ ਕੀਰਤਨ ਸੁਣਾਇਆ, ਮਹਾਰਾਜ 10ਵੇਂ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਅਰਦਾਸ ਦੀ ਪਹਿਲੀ ਪੌੜੀ ਦਾ, ਇਹ ਮੰਗਲ ਵੀ ਕੀਤਾ ਸੀ ਭਾਈ ਸੁਰਜੀਤ ਸਿੰਘ ਜੀ ਨੇ ਹੁਕਮਨਾਮਾ ਲੈਣ ਵੇਲੇ। ਸ੍ਰੀ ਹਰਿਕ੍ਰਿਸ਼ਨ ਧਿਆਈ ਆ ਜਿਸ ਡਿੱਠੇ ਸਭ ਦੁੱਖ ਜਾਏ। ਸਭ ਦੁੱਖ ਆਖਿਆ, ਦੋ ਚਾਰ ਦਸ ਵੀ ਦੁੱਖ ਨਹੀਂ ਆਖੇ ਮਹਾਰਾਜ ਨੇ, ਸਭ ਦੁੱਖ ਜਾਏ। ਹੁਣ ਉਹ ਸਭ ਦੁੱਖ ਕਿਹੜੇ ਨੇ ਗੁਰਮਤ ਅਨੁਸਾਰ, ਇਹਨਾਂ ਦੀ ਵਿਚਾਰ ਸਾਧ ਸੰਗਤ ਜੀ ਆਪਾਂ ਸ਼ਾਮ ਦੇ ਦੀਵਾਨਾਂ ਵਿੱਚ ਕਰਾਂਗੇ। ਸਤਿਗੁਰੂ ਜੀ ਰਹਿਮਤ ਕਰਨ, ਆਪ ਸਾਰੀਆਂ ਸੰਗਤਾਂ ਨੇ ਗੁਰੂ ਘਰ ਦੀ ਹਾਜ਼ਰੀ ਭਰੀ, ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਪੁਰਬ ਮਨਾਇਆ। ਯਤਨ ਕਰਨਾ ਚਾਹੀਦਾ ਆਪਾਂ ਨੂੰ ਦਸਾਂ ਪਾਤਸ਼ਾਹਾਂ ਦੇ ਅਵਤਾਰ ਪੁਰਬ ਇਸੇ ਤਰ੍ਹਾਂ ਭਾਵਨਾ ਨਾਲ ਮਨਾਇਆ ਕਰੀਏ, ਕਿਉਂਕਿ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਨੇ ਕੁਰਬਾਣੀ ਤਿੰਨਾਂ ਗੁਰਸਿੱਖਾਂ ਭਾਉ ਭਗਤ ਗੁਰਪੁਰਬ ਕਰੰਦੇ। ਮੈਂ ਉਹਨਾਂ ਗੁਰੂ ਕੇ ਸਿੱਖਾਂ ਤੋਂ ਕੁਰਬਾਨ ਜਾਣਾ ਜਿਹੜੇ ਭਾਵਨਾ ਨਾਲ ਗੁਰੂ ਸਾਹਿਬ ਜੀ ਦੇ ਦਿਹਾੜੇ ਮਨਾਉਂਦੇ ਨੇ। ਆਪ ਸਾਰਿਆਂ ਨੇ ਭਾਵਨਾ ਨਾਲ ਇਹ ਪਵਿੱਤਰ ਦਿਹਾੜਾ ਮਨਾਇਆ, ਇਸ ਕਰਕੇ ਆਪ ਜੀ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਪਾਤਰ ਬਣੇ ਹੋ। ਮਹਾਰਾਜ ਜੀ ਰਹਿਮਤ ਕਰਨ, ਤੁਹਾਡੀ ਮੇਰੀ ਸਭ ਦੀ ਹਾਜ਼ਰੀ ਗੁਰੂ ਸਾਹਿਬ ਜੀ ਦੇ ਦਰ ਤੇ ਪ੍ਰਵਾਨ ਹੋਵੇ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਅਗਲਾ ਪ੍ਰੋਗਰਾਮ ਗੁਰਮੁਖਾਂ ਤੋਂ ਸਰਵਣ ਕਰਾਓ। ਪ੍ਰੇਮ ਨਾਲ ਫਤਿਹ ਦਾ ਜਵਾਬ ਦਿਓ, ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿ